ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ ਜੋ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਪਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈਐ ਮਿਲੇ ਤੁਝੇ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੁਪਾਈਐ ਤੂੰ ਦੇਖੇ ਥਾਪ ਉਥਾਪ ਦਰ ਬਿਨਾਈਐ ਦੇਹੀ ਹੋਵਗ ਖਾਕ ਪਵਣ ਉਡਾਈਐ ਇਹੋ ਕਿੱਥੈ ਘਰ ਔਤਾਕ ਮਹਿਲ ਨਾ ਪਾਈਐ ਦਿਉ ਦੀਵੀ ਅੰਧ ਘੋਰ ਕਬ ਮੋਹਾਈਐ ਗਰਭ ਮੁਸੈ ਘਰ ਚੋਰ ਕਿਸ ਰੋਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਸਦਾ ਰਹੈ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਦ ਪਾਈਐ ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਦ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ ਨਹੀਂ ਜਾਨ ਜਾਈ ਕਸੁ ਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋ ਨ ਆਵੈ ਮੁਕ ਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਇ ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਕਦਮਾਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਹੱਥ ਰੱਖਦਿਆਂ ਹੋਇਆਂ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਦਾਨ ਕੀਤਾ ਹੈ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਅਧਿਆਤਮਕ ਜਗਤ ਦੀ ਮੰਜ਼ਲੇ ਮਕਸੂਦ ਰੱਬੀ ਤੜਪ ਰੱਖਣ ਵਾਲੇ ਹਿਰਦਿਆਂ ਦੀ ਮੰਜ਼ਲ ਬਰਕਤਾਂ ਦੇ ਮਹਾਂਸਾਗਰ ਅਸਥਾਨ ਪਵਿੱਤਰਤਾ ਦੀ ਸਿਖਰਤਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦਾ ਗਾਇਨ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਜੀ ਦੇ ਦਰ ਤੋਂ ਆਏ ਮੁਬਾਰਕ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ੍ਰੀ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਜਗਤ ਦੇ ਮਾਲਕ ਸਤਿਗੁਰੂ ਗੁਰ ਪਰਮੇਸ਼ਰ ਏਕੋ ਜਾਨ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਇਹ ਬੋਲ ਸਾਹਿਬ ਜੀ ਨੇ ਮਿਸ਼ਰਤ ਰਾਗ ਵਿੱਚ ਆਖੇ ਨੇ। ਰਾਗ ਸੂਹੀ ਅਤੇ ਕਾਫੀ ਥਾਟ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਬੋਲ ਸਾਡੀ ਝੋਲੀ 'ਚ ਪਾਏ ਨੇ ਔਰ ਇਹਨਾਂ ਮੁਬਾਰਕ ਬੋਲਾਂ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੈ ਜਾਏ ਭਰਮ ਭੁਲਾਵਣਾ। ਬੜੇ ਗਹਿਰੇ ਬੋਲ। ਮਨੁੱਖ ਦੀ ਜ਼ਿੰਦਗੀ ਨੂੰ ਜੇ ਗੌਰ ਨਾਲ ਵਿਚਾਰ ਕੇ ਦੇਖੀਏ ਤਾਂ ਇਸ ਨੂੰ ਪਸ਼ੂਆਂ ਦੇ ਜਗਤ ਤੋਂ ਜੋ ਅਲੱਗ ਕਰਦਾ, ਜੋ ਵੱਖਰਾ ਕਰਦਾ, ਉਹ ਕਰਤਾ ਪੁਰਖ ਨੇ ਇਸ ਨੂੰ ਵਿਸ਼ੇਸ਼ ਗਿਆਨ ਪ੍ਰਦਾਨ ਕੀਤਾ ਹੈ। ਮਨ ਰੱਖਣ ਵਾਲਾ ਮਨ ਸਹਿਤ ਹੈ, ਮਨ ਇਸ ਕੋਲ ਹੈ। ਜੇ ਤਨ ਨੂੰ ਦੇਖੀਏ ਤਾਂ ਤਨ ਤਾਂ ਪਸ਼ੂਆਂ ਕੋਲ ਵੀ ਹੈ, ਸਾਡੇ ਇਸ ਤਨ ਨਾਲੋਂ ਜ਼ਿਆਦਾ ਖੂਬਸੂਰਤ ਤਨ ਮੋਰ ਕੋਲ ਹੈਗਾ ਹੈ, ਬੜਾ ਖੂਬਸੂਰਤ ਹੈ। ਸਾਡੇ ਕੰਠ ਨਾਲੋਂ ਕਿਧਰੇ ਸੁਰੀਲਾ ਕੰਠ, ਕੋਇਲ ਦੇ ਕੋਲ ਕਰਤਾ ਪੁਰਖ ਨੇ ਰੱਖ ਦਿੱਤਾ ਹੈ, ਕੋਇਲ ਦੇ ਪਾਸ ਮੌਜੂਦ ਹੈ। ਹਜ਼ਾਰਾਂ ਵਾਰ ਤਾਨਪੁਰੇ ਨਾਲ ਰਿਆਜ਼ ਕਰਨ ਤੋਂ ਬਾਅਦ ਵੀ ਬੜੇ ਬੜੇ ਸੰਗੀਤਕਾਰਾਂ ਨੂੰ, ਗਾਇਕਾਰਾਂ ਨੂੰ ਬੇਸੁਰੇ ਹੁੰਦੇ ਹੋਏ ਦੇਖਿਆ ਜਾ ਸਕਦਾ, ਪਰ ਰੂਹੇ ਜ਼ਮੀਨ 'ਤੇ ਅੱਜ ਤੱਕ ਕਿਸੇ ਮਨੁੱਖ ਨੇ ਕਦੀ ਕੋਇਲ ਨੂੰ ਬੇਸੁਰਾ ਹੁੰਦੇ ਹੋਏ ਨਹੀਂ ਦੇਖਿਆ, ਭਾਵੇਂ ਉਸਨੇ ਕਦੀ ਰਿਆਜ਼ ਨਹੀਂ ਕੀਤਾ, ਕਦੀ ਉਸਨੇ ਸੁਰਸਾਧਕ ਯੰਤਰ ਤਾਨਪੁਰਾ ਨਹੀਂ ਪਕੜਿਆ ਹੋਵੇਗਾ। ਪਰ ਜਦ ਵੀ ਗਾਉਂਦੀ ਹੈ, ਬੜੀ ਸੁਰ ਵਿੱਚ ਗਾਉਂਦੀ ਹੈ, ਬੇਸੁਰਾ ਨਹੀਂ ਆਉਂਦੀ। ਬੜਾ ਸੁਰੀਲਾ ਕੰਠ ਮਨੁੱਖ ਨਾਲੋਂ ਕੋਇਲ ਦੇ ਕੋਲ ਮੌਜੂਦ ਹੈ। ਜੇ ਆਕਾਰ ਨੂੰ ਦੇਖੀਏ ਤਾਂ ਹਾਥੀ ਦਾ ਬਲ ਅਤੇ ਆਕਾਰ ਮਨੁੱਖ ਨਾਲੋਂ ਕਿਧਰੇ ਜ਼ਿਆਦਾ ਹੈ। ਹੋਰ ਊਠ ਦੇ ਕੋਲ ਬੜਾ ਵੱਡਾ ਬਲ ਹੈ। ਮਛਲੀਆਂ ਸੁਤੰਤਰਤਾ ਨਾਲ ਜਿਸ ਤਰ੍ਹਾਂ ਸਾਗਰ ਵਿੱਚ ਤੈਰ ਲੈਂਦੀਆਂ ਨੇ, ਮਜ਼ਾਲ ਹੈ ਕੋਈ ਮਨੁੱਖ ਤੈਰ ਸਕਦਾ ਹੋਵੇ, ਨਹੀਂ ਨਸੀਬ ਹੋਇਆ। ਮਨੁੱਖ ਨੂੰ ਪਸ਼ੂਆਂ ਪੰਛੀਆਂ ਦੇ ਜਗਤ ਤੋਂ ਜਿਸਨੇ ਅਲੱਗ ਕੀਤਾ ਹੈ, ਉਹ ਮਨੁੱਖ ਦਾ ਗਿਆਨ ਹੈ, ਮਨੁੱਖ ਦੀ ਸਮਝ ਹੈ, ਮਨੁੱਖ ਦੇ ਦੂਜੇ ਸਰਲ ਸ਼ਬਦਾਂ 'ਚ ਆਖੀਏ ਜਾਣਕਾਰੀ ਹੈ। ਬਾਕੀ ਸਾਡਾ ਸਾਰਾ ਕੁਝ ਪਸ਼ੂਆਂ ਨਾਲ ਮਿਲਦਾ ਜੁਲਦਾ ਹੈ, ਪਸ਼ੂ ਆਦਤਾਂ ਵਿੱਚ ਸਾਡੇ ਭਰਾ ਹੀ ਲੱਗਦੇ ਨੇ, ਫਰਕ ਕੋਈ ਨਹੀਂ। ਸ਼ਾਹਰੁਖ ਤਾਵਲੀ ਦੇ ਕਰਤੇ ਨੇ ਦੋ ਬੋਲ ਬੜੇ ਖੂਬਸੂਰਤ ਆਖੇ ਨੇ। ਉਹ ਕਹਿੰਦੇ, ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ, ਸੌਂ ਜਾਣਾ ਵਾਸਨਾਵਾਂ ਦਿਆਂ ਭੋਗਾਂ ਵਿੱਚ ਖਚਤ ਹੋ ਜਾਣਾ। ਨਿੰਦਰਾ ਭੋਜਨ ਭੋਗ ਪੈ, ਖਾਣ ਦਾ ਲੋਭ ਕਰਨਾ, ਲਾਲਚ ਕਰਨਾ, ਔਰ ਤਾਕਤ ਵਾਲੇ ਤੋਂ ਡਰ ਜਾਣਾ, ਕਮਜ਼ੋਰ ਨੂੰ ਡਰਾ ਲੈਣਾ, ਭੈ ਦੀਆਂ ਇਹ ਦੋ ਅਵਸਥਾਵਾਂ ਨੇ। ਭੈ ਪੀਤ ਮਨੁੱਖ ਕੇਵਲ ਡਰਾ ਦਾ ਹੀ ਨਹੀਂ ਹੈ, ਬਲਕਿ ਕਮਜ਼ੋਰ ਨੂੰ ਡਰਾਉਂਦਾ ਹੋਇਆ ਵੀ ਦੇਖਿਆ ਜਾ ਸਕਦਾ ਹੈ, ਕੇਵਲ ਤਕੜੇ ਕੋਲੋਂ ਡਰਦਾ ਹੀ ਨਹੀਂ। ਭੈ ਪੀਤ ਹੋਣਾ ਔਰ ਭੈ ਪੀਤ ਦੂਸਰੇ ਨੂੰ ਕਰਨਾ, ਭੈ ਪਹੁੰਚਾਉਣਾ, ਇਹ ਵੀ ਸੁਭਾਅ ਕਰਕੇ ਮਨੁੱਖਾਂ ਵਿੱਚ ਅਤੇ ਪਸ਼ੂਆਂ ਵਿੱਚ ਇੱਕੋ ਰਿਹਾ। ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ, ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾਂ ਪਸ਼ੂ ਜਾਣ। ਜੇ ਗਿਆਨ ਨਹੀਂ ਹੈ, ਸਮਝ ਨਹੀਂ ਹੈ, ਤਾਂ ਫਿਰ ਇਸ ਨੂੰ ਪਸ਼ੂ ਆਖਿਆ ਜਾਵੇਗਾ। ਈਰਾਨ ਦੇ ਮਹਾਨ ਸੰਤ ਜਨਾਬ ਸ਼ੇਖ ਸਾਦੀ ਸਾਹਿਬ ਦੇ ਦੋ ਬੋਲ ਵੀ ਕਾਬਲੇ ਸੁਨੀਦਨ, ਕਾਬਲੇ ਗੌਰ ਅਤੇ ਕਾਬਲੇ ਕਬੂਲ ਨੇ। ਉਹ ਕਹਿੰਦੇ ਨੇ, ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਊਦ ਗਰ ਬੋ ਨਾ ਬਾਸ਼ਦ ਹੈਜ਼ਮ ਅਸਤ। ਜਿਹੜਾ ਮਨੁੱਖ ਹੈ ਨਾ, ਉਸ ਕੋਲ ਮਨੁੱਖ ਵਾਲੀ ਸਮਝ ਜ਼ਰੂਰੀ। ਇਨਸਾਨੀਅਤ ਦਾ ਮਤਲਬ ਸਮਝ ਹੀ ਹੈਗਾ, ਗੱਲ ਨੂੰ ਸਮਝ ਸਕਦਾ ਹੋਵੇ, ਦੂਸਰੇ ਨਾਲ ਵਿਵਹਾਰ ਠੀਕ ਹੋਵੇ। ਮਹਾਰਾਜ ਜੀ ਦੇ ਦੋ ਬੋਲ ਵੀ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਪੇਸ਼ਤਰ, ਇਨਸਾਨ ਰਾ ਇਨਸਾਨੀਅਤ ਨਾਜ਼ਮ ਅਸਤ, ਊਦ ਗਰ ਬੋ ਨਾ ਬਾਸ਼ਦ ਹੈਜ਼ਮ ਅਸਤ। ਅਗਰ ਚੰਦਨ ਦੇ ਵਿੱਚ ਖੁਸ਼ਬੂ ਨਾ ਹੋਵੇ ਅਤੇ ਚੰਦਨ ਲੱਕੜ ਤੋਂ ਸਿਵਾਏ ਹੋਰ ਕੀ ਹੈ? ਲੱਕੜੀ ਤਾਂ ਹੈ ਚੰਦਨ, ਜੇ ਖੁਸ਼ਬੂ ਨਾ ਹੋਵੇ। ਪਸ਼ੂ ਹੀ ਤਾਂ ਹੈ ਮਨੁੱਖ, ਜੇ ਮਨੁੱਖ ਦੇ ਕੋਲ ਮਨੁੱਖਾਂ ਵਾਲੀ ਸਮਝ ਨਾ ਹੋਵੇ, ਮਨੁੱਖੀ ਸ਼ੁਭ ਗੁਣ ਨਾ ਹੋਣ। ਸਾਹਿਬੇ ਕਮਾਲ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਮਿਠਾਸ ਦੇ ਰਸ ਦੇ ਮਹਾਂਸਾਗਰ ਪ੍ਰਤੱਖ ਹਰ ਗੁਰੂ ਅਰਜਨ ਦੇਵ ਫੁਰਮਾਨ ਕਰਦੇ ਨੇ। ਕਹਿੰਦੇ ਨੇ ਜੇ ਸਮਝ ਨਹੀਂ ਹੈ ਤਾਂ ਫਿਰ ਇਹੀ ਕਹਿਣਾ ਪਏਗਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਹਦਾ ਫਿਰ ਸੁਭਾਅ ਪਸ਼ੂਆਂ ਵਾਲਾ ਹੈ, ਭਾਵੇਂ ਤਨ ਮਨੁੱਖ ਦਾ ਹੈ। ਹੁਣ ਮਨੁੱਖ ਦੀ ਸਮਝ ਕੀ ਹੈ? ਬਈ ਮਨੁੱਖ ਪਸ਼ੂਆਂ ਤੋਂ ਉੱਪਰ ਉੱਠ ਜਾਏ, ਇਹ ਤਾਂ ਗੱਲ ਸਮਝ ਆਉਂਦੀ ਹੈ। ਮਨੁੱਖ ਦੀ ਸਮਝ ਕੇਵਲ ਇਹੀ ਨਾ ਸਮਝੇ ਕਿ ਸਾਰੇ ਮਨੁੱਖ ਬਰਾਬਰ ਨੇ, ਇਹ ਵੀ ਕੋਈ ਵਿਰਲਾ ਹੀ ਸਮਝਦਾ। ਆਪ ਨਾਰਾਜ਼ ਨਾ ਹੋਣਾ, ਇਹ ਬੋਲ ਸਾਹਮਣੇ ਆ ਗਏ ਨੇ ਤਾਂ ਮੈਂ ਕਹਿ ਦਿੰਦਾ, ਮੈਂ ਵੀ ਇਸੇ ਹੀ ਸ਼੍ਰੇਣੀ ਵਿੱਚ ਹਾਂ। ਆਪਣੇ ਆਪ ਨੂੰ ਮੈਂ ਵੱਖਰਾ ਰੱਖ ਕੇ ਨਹੀਂ ਕਹਿ ਰਿਹਾ, ਵਿੱਚ ਰੱਖ ਕੇ ਕਹਿ ਰਿਹਾ। 99% ਸੰਸਾਰ ਦੇ ਲੋਕ ਪਸ਼ੂ ਨੇ, ਪਸ਼ੂਆਂ ਵਾਲਾ ਸੁਭਾਅ। ਕਮਜ਼ੋਰ ਨੂੰ ਡਰਾ ਕੇ ਰੱਖਣਾ, ਤਾਕਤ ਵਾਲੇ ਕੋਲੋਂ ਦੱਬ ਜਾਣਾ, ਇਹ ਪਸ਼ੂਆਂ ਵਾਲਾ ਸੁਭਾਅ। ਮਨ ਵਿੱਚ ਵੈਰ ਭਾਵ ਰੱਖਣਾ, ਇਹ ਪਸ਼ੂਆਂ ਵਾਲਾ ਸੁਭਾਅ ਹੈ। ਬਲਕਿ ਕਈ ਦਫ਼ਾ ਮਨੁੱਖ ਪਸ਼ੂਆਂ ਤੋਂ ਥੱਲੇ ਚਲਾ ਜਾਂਦਾ ਹੈ, ਜਦੋਂ ਦੂਜਿਆਂ ਨਾਲ ਈਰਖਾ ਰੱਖਣ ਲੱਗ ਪੈਂਦਾ। ਪਸ਼ੂਆਂ ਵਿੱਚ ਜੈਲਸ ਨਹੀਂ ਆਉਂਦੀ, ਈਰਖਾ ਨਹੀਂ ਆਉਂਦੀ। ਉਹਨਾਂ ਦੇ ਕੋਲ ਖਾਣ ਦੀ ਔਰ ਆਪਣੇ ਆਪ ਨੂੰ ਸਿਰਫ ਬਚਾਉਣ ਦੀ ਸਮਝ ਹੈ, ਹੋਰ ਕੋਈ ਸਮਝ ਨਹੀਂ। ਮਨੁੱਖ ਈਰਖਾ 'ਚ ਪੈ ਕੇ, ਜੈਲਸ 'ਚ ਪੈ ਕੇ, ਵੈਰ ਵਿਰੋਧ 'ਚ ਪੈ ਕੇ ਕਈ ਦਫ਼ਾ ਤਾਂ ਪੱਥਰਾਂ ਤੱਕ ਪਹੁੰਚ ਜਾਂਦਾ ਹੈ। ਜੈਸੇ ਪੱਥਰ ਬਿਲਕੁਲ ਸੁੰਨ ਹੈ ਨਾ, ਅਚੇਤ ਹੈ। ਦੋ ਸੱਕੇ ਭਰਾ ਹੀ ਮੰਨ ਲਓ, ਦੋ ਪੱਥਰਾਂ ਨੂੰ ਜੋ ਲਾਗੇ ਲਾਗੇ ਪੈਦਾ ਹੋਏ, ਇੱਕੋ ਹੀ ਜਗ੍ਹਾ ਜਿਨ੍ਹਾਂ ਦਾ ਜਨਮ ਹੋਇਆ। ਦੋ ਚਟਾਨਾਂ ਨੂੰ ਦੋ ਭੈਣਾਂ ਹੀ ਮੰਨ ਲਓ, ਭਰਾ ਹੀ ਮੰਨ ਲਓ, ਮਜ਼ਾਲ ਹੈ। ਦੋਵੇਂ ਕਦੀ ਇੱਕ ਦੂਜੇ ਨਾਲ ਜੀਵਨ ਭਰ ਬੋਲੇ ਹੋਵਣ, ਗੱਲਬਾਤ ਕੀਤੀ ਹੋਵੇ, ਕੋਈ ਦੁੱਖ ਸੁੱਖ ਸਾਂਝਾ ਕੀਤਾ ਹੋਵੇ। ਜੇ ਕਦੀ ਇਹਨਾਂ ਦਾ ਮਿਲਣਾ ਵੀ ਹੋਵੇਗਾ ਤਾਂ ਬਸ ਟਕਰਾਅ ਹੋਵੇਗਾ, ਟਕਰਾ ਜਾਣਗੇ, ਪੱਥਰ ਟਕਰਾ ਜਾਂਦੇ ਨੇ। ਅਤੇ ਜੇ ਕੋਈ ਮਨੁੱਖ ਵੀ ਇਸ ਤਰ੍ਹਾਂ ਦਾ ਹੈ, ਹਰ ਜਗ੍ਹਾ ਟਕਰਾ ਜਾਂਦਾ, ਹਰ ਜਗ੍ਹਾ ਝਗੜਾ ਖੜਾ ਕਰ ਲੈਂਦਾ, ਹਰ ਜਗ੍ਹਾ ਵੈਰ ਵਿਰੋਧ ਵਿੱਚ ਜੀਵਦਾ ਹੈ, ਤਾਂ ਫਿਰ ਕਹਿਣਾ ਪਏਗਾ ਤਾਂ ਬਿਲਕੁਲ ਪੱਥਰ ਵਰਗਾ ਹੈ। ਇਸ ਦਾ ਸੁਭਾਅ ਬਿਲਕੁਲ ਪੱਥਰਾਂ ਜੈਸਾ, ਪਸ਼ੂਆਂ ਤੋਂ ਵੀ ਥੱਲੇ ਚਲਾ ਗਿਆ। ਸਾਨੂੰ ਪੱਥਰਾਂ ਦੇ ਜਗਤ ਤੋਂ, ਪਸ਼ੂਆਂ ਦੇ ਜਗਤ ਤੋਂ, ਪੰਛੀਆਂ ਦੇ ਜਗਤ ਤੋਂ ਜਿਸ ਨੇ ਵੱਖਰਾ ਕੀਤਾ ਹੈ, ਅਤੇ ਇਨਸਾਨ ਹੋਣ ਦਾ ਮਹਾਨ ਸਨਮਾਨ ਸਾਡੀ ਝੋਲੀ 'ਚ ਪਾਇਆ, ਉਹ ਗਿਆਨ ਹੈ, ਉਹ ਸਮਝ ਹੈ। ਸਮਝ ਕਰਕੇ ਅਸੀਂ ਮਨੁੱਖ ਹਾਂ। ਸਤਿਗੁਰੂ ਜੀ ਨੇ ਬੋਲ ਬਾਣੀ 'ਚ ਆਖੇ ਨੇ, ਮਨੁੱਖ ਨੇ ਕੇਵਲ ਮਨੁੱਖਾਂ ਵਾਲੀ ਜਾਗ੍ਰਤੀ ਸਮਝ ਹੀ ਨਹੀਂ ਰੱਖਣੀ, ਬਲਕਿ ਇਸ ਸਮਝ ਤੱਕ ਪਹੁੰਚਣਾ ਹੈ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ। ਔਰ ਹੈ ਇਹ ਸੱਚ, ਇਹ ਹਕੀਕਤ ਹੈ। ਗੁਰੇ ਦਿਖਾਇਓ ਲੋਏ ਨਾ, ਇਤੈ ਉਤੈ ਘਟ ਘਟ, ਘਟ ਘਟ ਤੂੰ ਹੀ ਮੋਹੇ ਨਾ। ਹੇ ਪ੍ਰਭੂ, ਤੇਰੇ ਬਿਨਾਂ ਦੂਸਰਾ ਹੈ ਹੀ ਕੋਈ ਨਹੀਂ। ਕੁਝ ਸੱਜਣ ਕਹਿੰਦੇ ਨੇ ਭਗਤ ਨਾਮਦੇਵ ਜੀ ਮਹਾਰਾਜ ਨੂੰ 72 ਵਾਰ ਪਰਮਾਤਮਾ ਨੇ ਦਰਸ਼ਨ ਦਿੱਤਾ ਹੈ। 72 times He was see the God, ਰੱਬ ਨੇ ਦਰਸ਼ਨ ਦਿੱਤਾ 72 ਵਾਰੀ। ਦਰਅਸਲ 72 ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਐਸੀਆਂ ਨੇ ਜਿੱਥੇ ਉਹਨਾਂ ਨੇ ਕਿਹਾ ਹੇ ਪ੍ਰਭੂ ਤੇਰੇ ਬਿਨਾਂ ਹੋਰ ਕੋਈ ਨਹੀਂ। ਦੁਆਰਕਾ ਨਗਰੀ ਕਾਹੇ ਕੇ ਮਗੋਲ, ਤੇਰੇ ਬਿਨਾਂ ਹੋਰ ਹੈ ਕੋਈ ਨਹੀਂ। ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਕਿਸੇ ਨੂੰ ਦੇਖਿਆ ਸੋਹਣੇ ਬਸਤਰ ਪਾਇਆ ਹੋਇਆ ਮਨ ਪ੍ਰਭਾਵਿਤ ਹੋਇਆ ਅਤੇ ਭਗਤ ਜੀ ਨੇ ਹੱਥ ਜੋੜ ਕੇ ਸਜਦਾ ਕੀਤਾ, ਹੇ ਪ੍ਰਭੂ ਇਹ ਹੋਰ ਕੋਈ ਨਹੀਂ ਇਹ ਤੂੰ ਹੀ ਹੈਗਾ। ਜੇ ਕਿਧਰੇ ਕੁੱਕਰ ਵੀ ਸਾਹਮਣੇ ਆ ਗਿਆ ਤੋ ਸਜਦੇ ਵਿੱਚ ਗਰੀਵਾ ਨਿਭ ਗਈ, ਹੇ ਪ੍ਰਭੂ ਹੋਰ ਕੋਈ ਨਹੀਂ ਇਹ ਤੂੰ ਹੀ ਹੈਗਾ। ਇਹ ਮਹਾਨ ਬ੍ਰਹਮ ਗਿਆਨ ਇਸ ਨੂੰ ਆਖਿਆ ਜਾ ਸਕਦਾ। ਇਹ ਸਤਿਗੁਰੂ ਜੀ ਨੇ ਜਗਤ ਦੀ ਝੋਲੀ 'ਚ ਪਾਇਆ, ਹੋਰ ਕਿਧਰੇ ਐਸੀ ਮਹਾਨ ਬਰਕਤ ਗਿਆਨਮਈ ਇਹ ਖੇਡ ਦਿਖਾਈ ਘੱਟ ਹੀ ਪੈਂਦੀ ਹੈ ਜੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਘਰ 'ਚ ਪੈਂਦੀ। ਸਾਡਾ ਕਦੀ ਸੁਭਾਅ ਹੈ ਕੁਝ ਹੋਰ ਸਮਝਣ ਲੱਗ ਪੈਣੇ, ਜਿਸ ਦਿਨ ਸਾਡੇ ਮਨ ਵਿੱਚ ਪ੍ਰਭੂ ਤੋਂ ਬਿਨਾਂ ਕੋਈ ਹੋਰ ਆਵੇ ਉਹ ਦਿਨ ਸਭ ਤੋਂ ਦੁਖਦਾਈ ਦਿਨ ਹੋਵੇਗਾ, ਉਹ ਦਿਨ ਵਿਛੋੜੇ ਦਾ ਦਿਨ ਹੋਵੇਗਾ, ਉਹ ਦਿਨ ਟੁੱਟ ਜਾਣ ਦਾ ਦਿਨ ਹੋਵੇਗਾ। ਅਤੇ ਜਿਸ ਦਿਨ ਹਰ ਇੱਕ ਵਿੱਚ ਹਰੀ ਦਿਖਾਈ ਪਵੇ ਉਹ ਜੁੜ ਜਾਣ ਦਾ ਦਿਨ ਹੋਵੇਗਾ, ਮਿਲਾਪ ਦਾ ਦਿਨ ਹੋਵੇਗਾ, ਉਹ ਆਨੰਦ ਭਰਿਆ ਦਿਹਾੜਾ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬੋਲ ਉਹ ਮਹਾਨ ਸਮਾਂ ਭਾਗਾਂ ਵਾਲਾ ਹੋਵੇਗਾ। ਮਾਂ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ, ਤੇਰੀ ਨਜ਼ਰ ਦੀ ਪ੍ਰਾਪਤੀ ਹੋ ਜਾਏ, ਉਹ ਘੜੀ ਉਹ ਮਹੂਰਤ ਉਹ ਮਹੀਨਾ ਉਹ ਪਲ ਭਾਗਾਂ ਵਾਲਾ ਰਸ ਲਬਰੇਜ ਹੋਵੇਗਾ। ਅਤੇ ਜਿਸ ਦਿਨ ਤੇਰੇ ਨਾਲੋਂ ਟੁੱਟ ਜਾਈਏ ਉਹ ਸਮਾਂ ਕਲਯੁੱਗ ਵਰਗਾ ਹੋਵੇਗਾ। ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਰਤਾ। ਹੇ ਪ੍ਰਭੂ ਕੋਈ ਮਨੁੱਖ ਲਗਾਤਾਰ 20-25 ਮਿੰਟ ਤੇਰੀ ਯਾਦ ਤੋਂ ਟੁੱਟਾ ਰਹੇ ਉਸਦੇ ਹਿਰਦੇ 'ਚ ਕਲਯੁੱਗ ਵਰਤ ਜਾਏਗਾ, ਕਲਾ ਕਲੇਸ਼ ਦਾ ਅਸਰ ਪੈ ਜਾਏਗਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਹੁਣ ਕਦ ਮਿਲੀਏ ਪ੍ਰੇਯ ਤੁਧ ਭਗਵੰਤਾ। ਅਤੇ ਜਿਹੜਾ ਜੀਵਿਆ ਹੀ ਕਲਯੁੱਗ ਵਿੱਚ ਹੈ, ਕਦੀ ਸਤ ਨਾਲ ਜੁੜਿਆ ਹੀ ਨਹੀਂ ਹੈ, ਉਸਦਾ ਮਿਲਣਾ ਕਦੀ ਹੋ ਵੀ ਨਹੀਂ ਸਕਦਾ। ਬੜਾ ਮੁਸ਼ਕਲ ਹੈ, ਬੜਾ ਮੁਸ਼ਕਲ ਹੈ, ਆਪਣੇ ਆਪ ਨੂੰ ਮੁਕਾਉਣਾ ਪਏਗਾ। ਇਹ ਸਮਝ ਮਨੁੱਖ ਨੂੰ ਮਿਲਦੀ ਹੈ, ਐਸਾ ਮਨੁੱਖ ਪਰਮਾਤਮਾ ਵਿੱਚ ਜੀਵਦਾ ਹੈ, ਪਰਮਾਤਮਾ ਦੇ ਰਸ ਵਿੱਚ ਜੀਵਦਾ ਹੈ। ਜਿਤਨੀ ਦੇਰ ਇਹ ਸਮਝ ਨਾ ਆਵੇ ਦੁੱਖ ਹੀ ਦੁੱਖ ਹੈ, ਹੋਰ ਜੀਵਨ ਵਿੱਚ ਹੈ ਕੀ। ਗੁਰੂ ਨਾਨਕ ਦੇਵ ਜੀਆਂ ਦੇ ਬੋਲ ਨੇ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣ। ਪੁਰਖਾ ਜੇ ਤੈਨੂੰ ਸਮਝ ਨਹੀਂ ਆਈ ਕਿ ਪਰਮਾਤਮਾ ਹੀ ਹੈ, ਕਰਤਾ ਪੁਰਖ ਹੀ ਹੈ, ਸਭ ਜਗ੍ਹਾ ਸਮਾਇਆ ਹੋਇਆ, ਉਸ ਤੋਂ ਬਿਨਾਂ ਹੋਰ ਹੈ ਕੋਈ ਨਹੀਂ, ਅਗਰ ਇਸ ਸਮਝ ਨੂੰ ਪ੍ਰਾਪਤ ਨਹੀਂ ਕਰ ਸਕਿਆ ਤਾਂ ਫਿਰ ਜੀਵਨ ਵਿੱਚ ਦੁੱਖ ਹੀ ਕਮਾਇਆ, ਦੁੱਖ ਹੀ ਇਕੱਠਾ ਕੀਤਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਫਿਰ ਤੂੰ ਦੁੱਖ ਸਹੇੜਿਆ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਹੋਇਆਂ ਬੇਨਤੀ ਕਰਨਾ ਚਾਹੁੰਦਾ। ਬੜੇ ਧਿਆਨ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਜਿਤਨੀ ਦੇਰ ਇਹ ਸਮਝ ਨਾ ਆ ਜਾਏ ਕਰਤਾ ਪੁਰਖ ਸਾਰਿਆਂ ਵਿੱਚ ਹੈ, ਉਤਨੀ ਦੇਰ ਜੀਵਨ ਦੁੱਖ ਹੀ ਹੈ। ਕਦੀ ਕਦੀ ਐਸਾ ਹੁੰਦਾ ਹੈ ਮਨੁੱਖ ਕਹਿੰਦਾ ਹੁਣ ਤੇਰੇ ਬਿਨਾਂ ਕੋਈ ਹੈ ਨਹੀਂ, ਮੈਨੂੰ ਹੋਰ ਕੋਈ ਦਿਖਾਈ ਨਹੀਂ ਪੈਂਦਾ। ਪ੍ਰੇਮ ਦੀ ਐਸੀ ਖੇਡ ਵਰਤਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹ ਹੁਣ ਬੰਦੀ ਛੋੜ ਦਿਵਸ ਸਮਾਗਮ ਚੱਲਦੇ ਪਏ ਨੇ, ਉਹਨਾਂ ਦੀ ਯਾਦ ਇਸ ਨਾਲ ਜੁੜੀ ਹੋਈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਗੁਰੂ ਖਾਲਸੇ ਦੀ ਸ਼ਾਨ ਵਾਸਤੇ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਣ ਬਾਣ ਵਾਸਤੇ, ਜਿਹਨਾਂ ਆਪਣਾ ਬੰਦ ਬੰਦ ਕਟਵਾਇਆ, ਉਹਨਾਂ ਨੂੰ ਜਲਾਦ ਨੂੰ ਦੇਖ ਕੇ ਵੀ ਉਹ ਮੁਸਕਰਾ ਪਏ ਸਨ। ਜਦ ਜਲਾਦ ਨੂੰ ਦੇਖ ਕੇ ਮੁਸਕਰਾਏ, ਸਜਦਾ ਕੀਤਾ ਤਾਂ ਕਾਜ਼ੀ ਨੇ ਪੁੱਛਿਆ, ਡਰ ਗਿਆ ਹੈ ਮਨੀ ਸਿੰਘਾ, ਤੂੰ ਤਾਂ ਬੜੀ ਗੁਰੂ ਦੀ ਗੱਲ ਕਰਦਾ। ਭਾਈ ਮਨੀ ਸਿੰਘ ਕਹਿਣ ਲੱਗੇ, ਨਹੀਂ, ਗੁਰੂ ਨੇ ਮੇਰੇ ਅੰਦਰੋਂ ਡਰ ਮੁਕਾ ਦਿੱਤਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਡਰ ਮੌਤ ਦਾ ਵੀ ਮੁੱਕ ਗਿਆ ਹੈ। ਮੈਂ ਸਜਦਾ ਇਸ ਲਈ ਕਰਦਾ ਪਿਆ ਕਿ ਹੇ ਨਿਰੰਕਾਰ, ਇਹ ਜਿਹੜਾ ਟੋਕਾ ਲੈ ਕੇ ਹੱਥ ਵਿੱਚ ਆ ਰਿਹਾ, ਇਹ ਵੀ ਤੇਰੇ ਬਗੈਰ ਹੋਰ ਕੋਈ ਨਹੀਂ ਹੈ। ਅਨੇਕ ਰੂਪ ਤੇਰੇ ਨਾਰਾਇਣਾ, ਸਾਰੇ ਰੂਪਾਂ ਵਿੱਚ ਤੂੰ ਆਪ ਮੌਜੂਦ ਹੈ, ਦੂਸਰਾ ਹੋਰ ਕੋਈ ਦਿਖਾਈ ਨਹੀਂ ਪੈਂਦਾ। ਚਲੋ ਮੈਂ ਇੱਕ ਨੁਕਤਾ ਹੋਰ ਆਪ ਨਾਲ ਸਾਂਝਾ ਕਰਨਾ, ਕਿਸੇ ਮਨੁੱਖ ਦੀ ਸੇਵਾ ਕਰਨੀ ਲੋੜਵੰਦ ਸਮਝ ਕੇ, ਬਈ ਇਹ ਵਿਚਾਰਾ ਬੜਾ ਗਰੀਬ ਹੈ, ਇਹ ਬੜਾ ਲੋੜਵੰਦ ਹੈ, ਇਸ ਦੀ ਮਦਦ ਕਰ ਦਿਓ, ਇਹ ਸੇਵਾ ਦਾ ਨੀਵਾਂ ਪੱਧਰ ਹੈ। ਖਿਮਾ ਮੰਗ ਕੇ ਕਹਿਣਾ ਚਾਹੁੰਦਾ, ਮਦਦ ਤੇ ਕੀਤੀ, ਸੇਵਾ ਤੇ ਕੀਤੀ, ਪਰ ਅਗਲੇ ਨੂੰ ਨੀਵਾਂ ਸਮਝ ਛੱਡਿਆ, ਅਗਲੇ ਨੂੰ ਛੋਟਾ ਸਮਝ ਛੱਡਿਆ, ਅਗਲੇ ਨੂੰ ਗਰੀਬ ਸਮਝ ਛੱਡਿਆ। ਸੇਵਾ ਕੀਤੀ ਪਰ ਨਿਮਣ ਪੱਧਰ ਹੈ। ਚਲੋ ਨਾ ਕਰਨ ਨਾਲੋਂ ਚੰਗਾ ਹੈ। ਇੱਕ ਦੂਸਰਾ ਮਧਿਅਮ ਪੱਧਰ ਹੈ, ਬਈ ਮਨੁੱਖ ਹੈ, ਇਨਸਾਨ ਜਾਣ ਕੇ ਸੇਵਾ ਕਰਨੀ, ਸਨਮਾਨ ਕਰਦਿਆਂ ਹੋਇਆਂ ਸੇਵਾ ਕਰਨੀ, ਉਸਦੀ ਮਦਦ ਵਿੱਚ ਆਪਣਾ ਧਨ, ਆਪਣਾ ਤਨ, ਆਪਣਾ ਸਮਾਂ ਭੇਟਾ ਕਰਨਾ। ਪਰ ਇੱਕ ਹੈ ਸੇਵਾ ਨਿਰੰਕਾਰ ਜਾਣ ਕੇ ਕਰਨਾ, ਬਈ ਹੇ ਪ੍ਰਭੂ ਤੇਰੇ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ। ਕਹਿੰਦੇ ਨੇ ਇੱਕ ਦਫ਼ਾ ਭਾਈ ਬਾਲਾ ਜੀਆਂ ਨੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਪੁੱਛਿਆ ਸੀ, ਬਈ ਹੇ ਗੁਰੂ ਪਾਤਸ਼ਾਹ, ਤੁਸਾਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀ ਜਾਣ ਕੇ ਕੀਤੀ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਤੁਸੀਂ ਦੱਸੋ, ਨਾਲ ਰਹੇ ਹੋ ਸਾਰੀ ਜ਼ਿੰਦਗੀ, ਸੇਵਾ ਵਿੱਚ ਰਹੋ, ਕੀ ਜਾਣ ਕੇ ਸੇਵਾ ਕੀਤੀ ਹੈ? ਆਖਣ ਲੱਗੇ, ਗੁਰੂ ਨਾਨਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ, ਸਾਰੀਆਂ ਖੇਡਾਂ ਵਰਤਾਉਣ ਵਾਲਾ ਪੂਰਨ ਮਹਾਂਪੁਰਖ ਗੁਰੂ ਨਾਨਕ ਦੇਵ ਮਹਾਰਾਜ। ਆਖਿਆ, ਤਾਂ ਹੀ ਤੁਹਾਨੂੰ ਗੁਰੂ ਨਾਨਕ ਨੇ ਪੂਰਨ ਸੰਤ ਬਣਾ ਦਿੱਤਾ। ਗੁਰੂ ਨਾਲ ਜੁੜਨ ਵਾਲਾ ਪੂਰਨ ਸੰਤ ਬਣ ਜਾਂਦਾ, ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸਈ ਸੋਈ ਸੰਤ। ਗੁਰੂ ਅਰਜਨ ਦੇਵ ਜੀਆਂ ਦੇ ਬੋਲ ਨੇ, ਯਾਦ ਵਿੱਚ ਰਹਿੰਦੇ ਹੋ, ਪ੍ਰੇਮ 'ਚ ਰਹਿੰਦੇ ਹੋ, ਤੁਹਾਨੂੰ ਸੰਤ ਪਦਵੀ ਮਿਲ ਗਈ, ਮਹਾਨ ਸੰਤ ਹੋ ਗਏ। ਆਖਿਆ, ਮਹਾਰਾਜ ਤੁਸੀਂ ਕੀ ਜਾਣ ਕੇ ਸੇਵਾ ਕਰਦੇ ਰਹੇ? ਗੁਰੂ ਅੰਗਦ ਦੇਵ ਪਾਤਸ਼ਾਹ ਜੀਆਂ ਦੇ ਨੇਤਰਾਂ ਵਿੱਚ ਮੋਟੇ ਮੋਟੇ ਆਂਸੂ ਆ ਗਏ। ਆਖਿਆ, ਭਾਈ ਬਾਲਾ ਜੀ, ਗੁਰੂ ਨਾਨਕ ਦੇਵ ਦੀ ਮਹਿਮਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਆਪ ਨਿਰੰਕਾਰ, ਆਪ ਪਰਮਾਤਮਾ ਨੇ, ਪਰਮਾਤਮ ਜੋਤ ਨੇ। ਭਾਈ ਬਾਲਾ ਵੀ ਰੋਣ ਲੱਗ ਪਏ, ਕਿਉਂ ਰੋਂਦੇ ਹੋ? ਆਖਿਆ, ਇਹੀ ਤਾਂ ਸਮਝ ਹੈ ਜਿਸ ਨੇ ਤੁਹਾਨੂੰ ਗੁਰੂ ਨਾਨਕ ਹੀ ਬਣਾ ਦਿੱਤਾ, ਮੈਂ ਉਸ ਗੱਲ ਨੂੰ ਨਹੀਂ ਸਮਝ ਸਕਿਆ, ਉਹ ਮਹਾਨ ਗਿਆਨ ਮੈਨੂੰ ਨਹੀਂ ਮਿਲ ਸਕਿਆ, ਤੁਹਾਨੂੰ ਇਸ ਸਮਝ ਨੇ ਗੁਰੂ ਨਾਨਕ ਹੀ ਬਣਾ ਦਿੱਤਾ। ਜੇ ਸਮਝ ਨਾ ਆਵੇ ਤਾਂ ਬਚਨ ਤੋਂ ਮੁਨੱਕਰ ਹੋਇਆ ਜਾ ਸਕਦਾ, ਸਮਝ ਆ ਜਾਏ ਫਿਰ ਬਚਨ ਵਿੱਚ ਆਪਾ ਭੇਟ ਕੀਤਾ ਜਾ ਸਕਦਾ। ਚਲੋ ਹੁਣ ਸਾਹਮਣੇ ਜ਼ਿਕਰ ਆ ਗਿਆ, ਇੱਕ ਗਾਥਾ ਛੋਟੀ ਜਿਹੀ ਮੈਂ ਹੋਰ ਆਪ ਜੀ ਦੇ ਨਜ਼ਰ ਕਰਦਾ। ਜਨਮ ਸਾਖੀ ਦੇ ਬੋਲ ਨੇ, ਹਾਫਜ਼ਾਬਾਦ ਵਾਲੀ ਜਨਮ ਸਾਖੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਮਹਿਲ, ਧੰਨ ਧੰਨ ਮਾਤ ਸੁਲੱਖਣੀ ਜੀ, ਜਿਨ੍ਹਾਂ ਦਾ ਨਾਮ ਵੀ ਸੁਲੱਖਣੀ ਹੈ, ਸੁਭਾਅ ਵੀ ਸੁਲੱਖਣਾ, ਸ਼ੁਭ ਲਕਸ਼ਣਾਂ ਦੇ ਮਾਲਕ ਨੇ, ਸ਼ੁਭ ਲਕਸ਼ਣਾਂ ਦਾ ਭਰਿਆ ਹੋਇਆ ਹਿਰਦਾ ਹੈ ਉਹਨਾਂ ਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀਆਂ ਦੀ ਸ਼ਾਨ ਦੇ ਖਿਲਾਫ ਤਾ ਉਮਰ एक बोल भी नहीं बोलिया। एक बेनती मैं होर करना चाहता, जिस घर पति पत्नी के खिलाफ बोले, पति पत्नी के खिलाफ बोले, एक दूजे की निंदा होंगी हो, उस घर बरकत नहीं रहती, खुशियां नहीं रहिंदियां। उस घर चों जिहड़ियां खुशियां ने बरकतां ने वह परिंदियां की तरह खंभ लगा के उड़ जांदियां। सन्मान होवे सुख बनिया रह, एक दूजे के सन्मान विच जीवना। मौत जियां दा नाम भी सुलखणी है, सुभा भी सुलखणा। एक दिन उन्होंने साहब जिया कहा, आखण लगे स्वामी जी तुसा सिखां को अगे कर छोड़िया है, ये जन्म साखी की भाषा है, मैं आपनू सरवण करावां पेशतर, एक दफा गुरु नानक देव जी का नाम मैनू सरवण कराओ। आखो धन गुरु नानक देव जी महाराज। जितने इत्थे सतगुरु जी के दरबार च या अपने परिवार च बैठे सरवण कर रहे हो, सारे आखो धन गुरु नानक देव जी महाराज। एक दफा फिर आखो जी, आखण लगे परमेश्वर की जो जान लैंदा है वह माण लैंदा है। मानना तो ही हो सकता है ना, जे जान ना हो, मैनू पता ही ना चले फल केड़ा है तो मैं स्वाद की माण। जानना बड़ा जरूरी है, मैनू पता ही ना चले मेरे को हीरा है तो मैं उसके सोबत न उसकी शान न किवें माण सकता हाँ, उसकी कीमत का भी बोध नहीं हो सकता। महाराज एक दिन जलदे पे सन, मुक्तसर मैं गुजारिश करना चाहता, आखण लगे परमेश्वर किए श्री चंद को बुलाएं, जो आए देख साढ़े कदमा हेठा किस आए गया, मेरे पैरों थले कुछ आ गया। बाबा श्री चंद जिया बुलाया गया, उन्हें सोचा कोई कंकर पत्थर आ गया होगा, कोई कंडा आ गया होगा। बापू पैर उठाए देखिए जो के आ गया है, सतगुरु जिया ने चरण कमल उठाए, उन्होंने झाड़िया देखिया, कहते कुछ नहीं है वहम है, बापू तू सतरिया बतरिया गया, कुछ नहीं है वहम है। आखिया दूजे पैर हेठा देखें जो कुछ दिखाई पाई जाए। गुरु तो बार बार देना चाहता है, मेहर करना चाहता है, कोई समझ लवे इस गल न, किसी नूं ये गल समझ आ जाए। आखण लगे दूजा पैर चुकदिया देखो क्या, कुछ भी नहीं। बाबा लक्ष्मी दास जी ने भी हसदिया होया कहा, बापू जी वड्डे भराता ठीक आखदे हैं, तुसां को भुलेखा पई गया है, तो साढ़े कदमां हेठ किस आहे ना। वो कदम ने महाराज दे जिथे बाबा पैर धरे पूजा आसन थापन सोआ, उन्हें कदमा हेठा कुछ नहीं है। महाराज ने भाई लहणा जी वल देखिया, इतने ही कहा लहणा, भाई लहणा जी महाराज के चरणों ते टह पे, जार जार रोन लग पे, कंठ भर गया। सतगुरु जी ने मोढ़ों पकड़ उठाया, वह लहणा तैंकू कुछ दिखाई पया है, बोल नहीं निकलते सन कंठ तो, छम छम आंसू गिरदे पे सन, बोलिया नहीं जा रहा सी। साहब ने फिर पिठ थपथ पाई, लहणा तैंकू कुछ दिखाई पया है। भाई लहणा जी ने रोंदिया हां विच सिर हिलाया, महाराज हां दिखाई पया, तुसां को के दिखाई पया है। भाई लहणा जी ने बड़ी मुश्किल नाल अपने आप नूं संभालदिआं कहा, पातशाह पार ब्रह्म परमेश्वर की बारगाह कियां इनायतां का, तिन्ना लोगां कियां बरकतां का, कोई ऐसा पदार्थ आहे ना जो तेंडे कदमां की खाक में ना वसदा। सब बरकतां तेंडे कदमां की खाक में वसदियां हैं, रहमतां खाक में वसदियां हैं। सतगुरु खिल खिला के हस पए, तां बाबा हसया, ਆਖਣ ਲੱਗੇ ਪਰਮੇਸ਼ਰ ਕੀ ਜੋ ਜਾਣ ਲੈਂਦਾ ਹੈ ਉਹ ਮਾਣ ਲੈਂਦਾ। ਇਹ ਜਾਣਨਾ ਬੜਾ ਜ਼ਰੂਰੀ ਹੈ। ਮੈਨੂੰ ਕਈ ਐਸੇ ਸੱਜਣ ਮਿਲਦੇ ਨੇ ਜਿਹੜੇ ਕਹਿੰਦੇ ਨੇ ਬਈ ਸ੍ਰੀ ਦਰਬਾਰ ਸਾਹਿਬ ਗਏ ਹਾਂ ਅਤੇ ਸਾਡਾ ਕੈਂਸਰ ਦਾ ਰੋਗ ਠੀਕ ਹੋ ਗਿਆ। ਬੜੇ ਮਿਲਦੇ, ਰੋਜ਼ਾਨਾ ਮਿਲਦੇ, ਮੇਰਾ ਇਹ ਰੋਗ ਠੀਕ ਹੋ ਗਿਆ, ਮੇਰਾ ਕਾਰੋਬਾਰ ਠੀਕ ਹੋ ਗਿਆ, ਮੇਰੇ ਘਰ ਦਾ ਮਾਹੌਲ ਠੀਕ ਹੋ ਗਿਆ। ਅਤੇ ਮੈਂ ਕਹਿੰਦਾ ਸਾਰਾ ਜਗਤ ਇਹ ਜਾਣ ਲਵੇ ਅਤੇ ਸ਼ਰਧਾ ਨੂੰ ਅਪਣਾ ਲਵੇ, ਉਹਨਾਂ ਦੇ ਘਰ ਵਿੱਚ ਨਾ ਕੋਈ ਬੇਬਰਕਤੀ ਰਹਿ ਸਕਦੀ ਹੈ, ਨਾ ਕੋਈ ਤਨ ਵਿੱਚ ਰੋਗ ਰਹਿ ਸਕਦਾ, ਨਾ ਮਨ ਵਿੱਚ ਸੋਗ ਰਹਿ ਸਕਦਾ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਪਰ ਉਹ ਉਹਨਾਂ ਲਈ ਹੁੰਦਾ ਹੈ ਜਿਹੜੇ ਜਾਣ ਲੈਂਦੇ। ਜਾਣਨਾ ਬੜਾ ਲਾਜ਼ਮੀ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਫਰਕ ਨਹੀਂ ਹੈ। ਇੱਕ ਤਿਲ ਜਿਤਨਾ ਵੀ, ਰਾਈ ਦੇ ਸੋਵੇਂ ਹਿੱਸਾ ਜਿਤਨਾ ਵੀ ਫਰਕ ਨਹੀਂ ਹੈ, ਪਰ ਉਹਨਾਂ ਵਾਸਤੇ ਜਿਨ੍ਹਾਂ ਨੇ ਜਾਣ ਲਿਆ। ਬੜੇ ਮਹਾਂ ਬੋਲ ਨੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ। ਜੇ ਨਹੀਂ ਸਮਝਿਆ ਸਾਰੇ ਜਗਤ 'ਚ ਪ੍ਰਭੂ ਬਿਰਾਜਮਾਨ ਹੈ ਤਾਂ ਫਿਰ ਜੀਵਨ ਦੁੱਖ ਹੀ ਦੁੱਖ ਹੈ। ਬਿਨ ਬੂਝੇ ਸਭ ਦੁੱਖ ਹੈ, ਸਭ ਦੁੱਖ ਦੁੱਖ ਕਮਾਵਣਾ। ਅਤੇ ਕੀ ਹੋਵੇਗਾ, ਹਉਮੈ ਵੱਧਦੀ ਜਾਏਗੀ, ਅਹੰਕਾਰ ਵੱਧਦਾ ਜਾਵੇਗਾ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਅਤੇ ਹਉਮੈ ਵਿੱਚ ਕੀ ਹੋਵੇਗਾ, ਜੰਮਦਾ ਮਰਦਾ ਰਹਿ, ਬਾਰ 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 ਜੰਮਦਾ ਰਹਿ, ਮਰਦਾ ਰਹਿ, ਜੰਮਦਾ ਰਹਿ, ਮਰਦਾ ਰਹਿ, ਜੰਮ ਜੰਮ ਮਰੇ ਮਰੇ ਫਿਰ ਜੰਮੇ। ਬਹੁਤ ਸਜਾਏ ਪਇਆ ਦੇਸ਼ ਲੰਮੇ, ਲੰਮਾ ਰਸਤਾ ਹੈ 84 ਲੱਖ ਜੋਨ ਦਾ। ਫਿਰ ਹਉਮੈ ਵਿੱਚ ਬਾਰ ਬਾਰ ਮਰਨਾ ਹੁੰਦਾ ਹੀ ਰਹੇਗਾ। ਜੇ ਸਮਝ ਨਾ ਆਵੇ ਕਿ ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਆਓ ਇਹਨਾਂ ਮੁਬਾਰਕ ਪੰਕਤੀਆਂ ਦੀ ਪਾਠ ਤੋਂ ਵਿਚਾਰ ਸਰਵਣ ਕਰੀਏ। ਪੇਸ਼ਤਰ ਇੱਕ ਦਫ਼ਾ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਹੋਇਆਂ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ।
ਇਹ ਸੂਹੀ ਰਾਗ ਹੈ, ਨਾਲ ਕਾਫੀ ਮਿਸ਼ਰਤ ਹੈ। ਰਾਗਣੀ ਹੈ ਸੂਹੀ ਰਾਗ ਮਾਲਾ ਦੇ ਮੁਤਾਬਕ। ਉੱਚੋ ਸੁਰ ਸੁਹੋਪਨ ਕੀਨੀ, ਮੇਘ ਰਾਗ ਸਿਉ ਪੰਚੋ ਚੀਨੀ। ਮੇਘ ਰਾਗ ਦੀ ਰਾਗਣੀ ਸੂਹੀ ਨੂੰ ਕਹਿੰਦੇ ਨੇ। ਕਾਫੀ ਥਾਟ ਨਾਲ ਮਿਸ਼ਰਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗੀਤ ਦੀ ਮਹਾਨ ਗਹਿਰੀ ਸਮਝ ਇੱਥੇ ਸਤਿਗੁਰੂ ਜੀ ਨੇ ਦਰਜ ਕੀਤੀ। ਔਰ ਵਿਦਵਾਨ ਸੱਜਣ ਜਾਣਦੇ ਨੇ ਇਹ ਸੌਰਵ ਥਾਟ ਦੀ ਰਾਗਣੀ ਹੈ। ਔਰ 2 ਘੜੀ ਦਿਨ ਚੜ੍ਹੇ ਇਸ ਨੂੰ ਗਾਉਣ ਦਾ ਸਮਾਂ ਸਿਆਣੇ ਸੰਗੀਤਕਾਰ ਮੰਨਦੇ ਹਨ।
ਜਿਉਂ ਆਰਣ ਲੋਹਾ ਪਾਈ ਭੰਨ ਕਢਾਈਐ।
ਇਹ ਆਰਣ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਨੇ ਵਰਤਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 2 ਵਾਰੀ ਇਹ ਸ਼ਬਦ ਆਇਆ ਹੈ। 2 ਵਾਰੀ ਆਰਣ, 1 ਵਾਰੀ ਇੱਥੇ ਆਇਆ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈ। ਜਿਵੇਂ ਭੱਠੀ ਵਿੱਚ ਪਾ ਕੇ ਲੋਹੇ ਨੂੰ ਭੰਨਿਆ ਜਾਂਦਾ, ਘੜਿਆ ਜਾਂਦਾ, ਢਾਲਿਆ ਜਾਂਦਾ, ਆਰਣ ਸ਼ਬਦ ਭੱਠੀ ਇਸਦਾ ਭਾਵ ਹੈ। 2ਵਾਰੀ ਇਹ ਸ਼ਬਦ ਮਹਾਰਾਜ ਨੇ ਆਪਣੀ ਬਾਣੀ 'ਚ ਅਲ ਵਰਤਿਆ, ਕਾਲਾ ਆਰਣ ਮਨ ਵਿੱਚ ਲੋਹਾ। ਬੜੇ ਬੜੇ ਵਿਦਵਾਨ ਸੱਜਣ ਸੰਗਤ ਵਿੱਚ ਬੈਠੇ ਨੇ, ਸਿੰਘ ਸਾਹਿਬ ਜੀ, ਗਿਆਨੀ ਚਰਨ ਸਿੰਘ ਜੀ ਬੈਠੇ ਨੇ, ਸਿੱਖ ਜਗਤ ਦੀ ਮਹਾਨ ਮਾਇਆ ਨਾਲ ਸ਼ਖਸੀਅਤ ਨੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਿੱਥੇ ਦੁਨੀਆ ਦੀਆਂ ਤਮਾਮ ਬਰਕਤਾਂ ਵਸਦੀਆਂ ਨੇ, ਉੱਥੇ ਮਹਾਨ ਵਿਦਵਾਨ ਵੀ ਇੱਥੇ ਸੇਵਾ ਕਰਦੇ, ਸਿੰਘ ਸਾਹਿਬਾਨਾਂ ਦੇ ਰੂਪ ਵਿੱਚ ਸੇਵਾ ਕਰਦੇ ਨੇ। ਵਿਦਵਾਨਾਂ ਦੇ ਰੂਪ ਵਿੱਚ ਸੇਵਾ ਕਰਦੇ ਨੇ, ਧਰਮ ਪ੍ਰਚਾਰ ਦੇ ਸੰਸਥਾ ਦੇ ਰੂਪ ਵਿੱਚ ਸੇਵਾ ਕਰਦੇ ਨੇ। ਇਹ ਮਹਾਨ ਰਤਨਾਂ ਦਾ ਅਤੇ ਵਿਦਿਆ ਰਤਨਾਂ ਦਾ ਵੀ ਘਰ ਹੈ, ਇੱਥੇ ਬਰਕਤਾਂ ਹੀ ਬਰਕਤਾਂ। ਔਰ ਸਾਰੇ ਇਸ ਗੱਲ ਨੂੰ ਜਾਣਦੇ ਨੇ, ਕਾਇਆ ਆਰਣ ਮਨ ਵਿੱਚ ਲੋਹਾ, ਕਾਇਆ ਰੂਪੀ ਭੱਠੀ ਹੈ, ਇਸ ਵਿੱਚ ਮਨ ਰੂਪੀ ਲੋਹਾ ਰੱਖਿਆ ਹੋਇਆ। ਕਈ ਸੱਜਣ ਪਾਠ ਇਕੱਠਾ ਹੀ ਕਰ ਜਾਂਦੇ ਨੇ, ਮਨ ਵਿੱਚ ਲੋਹਾ, ਅਤੇ ਇਹਨਾਂ ਨੂੰ ਪੁੱਛੋ ਬਈ ਮਨ ਵਿੱਚ ਲੋਹਾ ਕਿੱਥੋਂ ਆ ਗਿਆ? ਕਾਇਆ ਆਰਣ ਮਨ ਵਿੱਚ ਲੋਹਾ, ਮਨ ਵਿੱਚ ਲੋਹਾ ਨਹੀਂ ਹੈ, ਮਨ ਲੋਹਾ ਹੈ ਵਿੱਚ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਵਨ ਤਿਤ ਲਾਗ ਰਹੀ, ਕੋਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸਮੇ ਚਿੰਤ ਪਈ। ਮਹਾਰਾਜ ਦੇ ਬੋਲ ਇਸ ਤਰ੍ਹਾਂ। ਮਹਾਰਾਜ ਨੇ ਦੋ ਦਫ਼ਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਹੈ। ਆਰਣ ਦਾ ਮਤਲਬ ਹੈ ਭੱਠੀ। ਸਤਿਗੁਰੂ ਕਹਿੰਦੇ ਨੇ ਜੈਸੇ ਲੋਹੇ ਨੂੰ ਭੱਠੀ ਵਿੱਚ ਪਾ ਕੇ ਢਾਲਿਆ ਜਾਂਦਾ ਨਾ, ਬਾਰ ਬਾਰ ਨਾ ਉਸਨੂੰ ਭਾਂਡਾ ਬਣਾਇਆ ਜਾਂਦਾ, ਫਿਰ ਦੁਬਾਰੇ ਫਿਰ ਢਾਲਿਆ ਜਾਂਦਾ, ਅਤੇ ਢਾਲਣ ਦੀ ਕਿਰਿਆ ਬੜੀ ਔਖੀ ਹੈ, ਗਲ ਜਾਂਦੀ, ਸੜ ਜਾਂਦਾ, ਅੱਗ ਵਿੱਚ ਤਪਦਾ ਹੈ। ਇਸ ਤਰ੍ਹਾਂ ਦੇ ਨਾਲ
ਜਿਉਂ ਸਾਕਤ ਜੋਨੀ ਪਾਈ ਭਵੈ ਭਵਾਈ ਹੈ,
ਇਸ ਤਰ੍ਹਾਂ ਜਿਵੇਂ ਕੋਈ ਲੋਹਾਰ ਲੋਹੇ ਨੂੰ ਭੱਠੀ ਵਿੱਚ ਪਾ ਕੇ ਢਾਲਦਾ, ਲੋਹੇ ਨੂੰ ਦੁੱਖ ਪਹੁੰਚਦਾ, ਇਸ ਤਰ੍ਹਾਂ ਜਿਹੜਾ ਸਾਕਤ ਹੈ, ਅਰਬੀ ਦਾ ਸਾਕਤ ਸ਼ਬਦ ਹੈ, ਸੀਨ ਅਲਫ ਕਾਫ ਤੇ ਤੋਏ, ਤੁਹਾਡੇ 'ਚ ਪੜ੍ਹੇ ਲਿਖੇ ਸੱਜਣ ਬੈਠੇ ਨੇ, ਸੀਨ ਅਲਫ ਕਾਫ ਤੇ ਤੋਏ ਸਾਕਤ। ਸਾਕਤ ਦਾ ਮਤਲਬ ਹੈ ਪਰਮਾਤਮਾ ਨੂੰ ਨਾ ਮੰਨਣ ਵਾਲਾ, ਪਤਿਤ ਹੋਇਆ ਹੋਇਆ, ਡਿੱਗਿਆ ਹੋਇਆ ਮਨੁੱਖ। ਪਤਿਤ ਕੌਣ ਹੈ? ਜਿਸ ਦੀ ਸਮਝ 'ਚੋਂ ਪਰਮਾਤਮਾ ਨਿਕਲ ਗਿਆ, ਜਿਹੜਾ ਮਨੁੱਖ ਪਰਮਾਤਮਾ ਨਾਲ ਟੁੱਟ ਗਿਆ ਉਹ ਪਤਿਤ ਹੈ। ਅਤੇ ਪਵਿੱਤਰ ਹੋਣ ਦਾ ਸਾਧਨ ਵੀ ਇਹੀ ਹੈ, ਜੈਸੇ ਮਹਾਰਾਜ ਦੀ ਬਾਣੀ ਭਗਤਾਂ ਦੇ ਬੋਲ ਨੇ, ਕੌਣ ਕੋ ਕਲੰਕ ਰਹੋ ਰਾਮ ਨਾਮ ਲੋਕ ਹੀ ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਨਾਮ ਤੋਂ ਟੁੱਟਿਆ ਹੋਇਆ ਮਨੁੱਖ ਪਤਿਤ ਹੈ, ਭਾਵੇਂ ਕਿਸੇ ਮਤ ਦਾ ਹੋਵੇ, ਕਿਸੇ ਦੇਸ਼ ਦਾ ਰਹਿਣ ਵਾਲਾ ਹੋਵੇ, ਪਰਮਾਤਮਾ ਦੀ ਯਾਦ ਨਾਲ ਟੁੱਟਿਆ ਹੋਇਆ ਸਾਕਤ ਹੈ। ਇਹ ਦੋ ਵਿਚਾਰ ਨੇ, ਇੱਕ ਸਾਕਤ ਇੱਕ ਸੰਤ। ਸਾਕਤ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ? ਉਹ ਦੁੱਖਾਂ ਵਿੱਚ ਮਰ ਮਰ ਕੇ ਜਿਉਂਦਾ, ਤੜਪ ਤੜਪ ਕੇ ਜੀਵਦਾ, ਉਹਦੀ ਜ਼ਿੰਦਗੀ ਮਰ ਮਰਦੇ ਵਰਗੀ ਹੈ। ਅਤੇ ਸੰਤ ਦੇ ਕੋਲ ਜੀਵਨ ਹੈ, ਸਾਕਤ ਮੌਤ ਹੈ, ਸੰਤ ਜੀਵਨ ਹੈ। ਸੰਤ ਦਾ ਮਤਲਬ ਜੁੜਿਆ ਹੈ। ਸੰਤ ਕਿਸੇ ਚੋਲੇ ਦਾ ਨਾਮ ਨਹੀਂ, ਲਿਬਾਸ ਦਾ ਨਾਮ ਨਹੀਂ, ਖਾਸ ਤਰ੍ਹਾਂ ਦੇ ਵਸਤਰਾਂ ਦਾ ਨਾਮ ਨਹੀਂ, ਜੁੜੇ ਹੋਏ ਹਿਰਦੇ ਦਾ ਨਾਮ, ਜੋ ਜੁੜਿਆ ਹੋਇਆ ਹਿਰਦਾ ਰੱਖਦਾ। ਸਾਕਤ ਮਰੇ ਸੰਤ ਸਭ ਜੀਵ ਹੈ, ਸਾਕਤ ਦੇ ਮਰੇ ਹੋਏ ਹੁੰਦੇ ਹਨ, ਬਦਬੂਦਾਰ ਮੁਰਦਿਆਂ ਦੀ ਤਰ੍ਹਾਂ ਹੁੰਦੇ ਹਨ, ਅਤੇ ਸੰਤ ਸਾਰੇ ਜੀਵਦੇ ਜਾਗਦੇ ਹੁੰਦੇ। ਕਿਉਂ? ਕਿਉਂਕਿ ਰਾਮ ਰਸਾਇਣ ਰਸਨਾ ਪੀਵੇ। ਗੌੜੀ ਕਬੀਰ ਜੀ, ਕਬੀਰ ਸਾਹਿਬ ਦੇ ਬੋਲ, ਸਾਕਤ ਮਰੇ ਸੰਤ ਸਭ ਜੀਵ ਹੈ, ਰਾਮ ਰਸਾਇਣ ਰਸਨਾ ਪੀਵੇ। ਮਹਾਰਾਜ ਕਹਿੰਦੇ ਨੇ ਜਿਹੜਾ ਸਾਕਤ ਪੁਰਖ ਹੈ ਨਾ, ਉਹ ਜਿਵੇਂ ਲੋਹਾ ਬਾਰ ਬਾਰ ਦੁੱਖ ਵਿੱਚ ਪਾਇਆ ਜਾਂਦਾ, ਭੱਠ 'ਚ ਪਾਇਆ ਜਾਂਦਾ, ਇਸ ਤਰ੍ਹਾਂ ਉਸਨੂੰ ਬਾਰ ਬਾਰ ਜੂਨਾਂ ਰੂਪੀ ਜਨਮਾਂ ਰੂਪੀ ਗਰਭ ਰੂਪੀ ਭੱਠ ਵਿੱਚ ਪੈਣਾ ਪੈਂਦਾ ਹੈ।
ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।
ਪਰਮਾਤਮਾ ਜਗਤ ਦਾ ਮਾਲਕ ਹੈ, ਰਾਜ਼ਕ ਹੈ, ਕਰਨ ਕੁਨਿੰਦ ਹੈ ਕਿ ਰੋਜ਼ੀ ਦੇਹਿੰਦ ਹੈ। ਅਗਰ ਇਹ ਸਮਝ ਨਹੀਂ ਆਈ ਫਿਰ ਜੀਵਨ ਦੁੱਖੀ ਹੈ, ਅਤੇ ਇਸਨੇ ਦੁੱਖੀ ਵਿਹਾਜਿਆ ਹੈ ਜੀ।
ਮੈਂ ਆਵੈ ਜਾਈ ਪਰਮ ਭੁਲਾਵਣਾ,
ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਏ ਵਿਸਰੇ ਦੁੱਖ ਪਾਏ। ਹਉਮੈ ਵਿੱਚ ਬਾਰ ਬਾਰ ਜੰਮਦਾ ਹੈ, ਅਤੇ ਭਰਮ ਵਿੱਚ ਪੈ ਕੇ ਪਰਮਾਤਮਾ ਤੋਂ ਦੂਰ ਹੋਇਆ ਰਹਿੰਦਾ ਹੈ ਜੀ।
ਆਹ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ।
ਹੋ ਪ੍ਰਭੂ ਤੂੰ ਜਿਨ੍ਹਾਂ ਨੂੰ ਗੁਰੂ ਨਾਲ ਜੋੜ ਕੇ ਜੋ ਤੇਰੀ ਮਿਹਰ ਸਦਕਾ ਗੁਰਮੁਖ ਹੋ ਜਾਂਦੇ ਨੇ ਗੁਰੂ ਨਾਲ ਜੁੜਦੇ ਨੇ ਉਹਨਾਂ ਨੂੰ ਤੂੰ ਜਨਮ ਮਰਨ ਦੇ ਚੱਕਰਾਂ ਤੋਂ ਰੱਖਣ ਹਾਰ ਹੈ ਬਚਾ ਲੈਂਦਾ ਹੈ।
ਮੇਲੇ ਤੁਝੇ ਰਜਾਈ ਸ਼ਬਦ ਕਮਾਈਐ।
ਤੂੰ ਆਪਣੀ ਰਜ਼ਾ ਸਦਕਾ ਮਰਮਤ ਸਦਕਾ ਮਨੁੱਖਾਂ ਨੂੰ ਆਪਣੇ ਪ੍ਰਗਟ ਸਰੂਪ ਪ੍ਰਤੱਖ ਸਰੂਪ ਸਰਗੁਣ ਸਰੂਪ ਗੁਰੂ ਨਾਲ ਮਿਲਾ ਲੈਣ। ਉਹ ਤੇਰੇ ਰੂਪ ਗੁਰੂ ਨਾਲ ਤੇਰੀ ਮਿਹਰ ਸਦਕਾ ਮਿਲ ਜਾਂਦੇ ਹਨ ਤੇ ਨਾਮ ਜਪਦੇ ਹਨ।
ਤੂੰ ਕਰ ਕਰ ਵੇਖੈ ਆਪ ਦੇਸ ਪਾਈਐ।
ਸਾਰੇ ਜਗਤ ਨੂੰ ਆਪ ਪੈਦਾ ਕਰਦਾ ਹੈ ਤੇ ਦੇਖਦਾ ਮਤਲਬ ਸੰਭਾਲਦਾ ਹੈ ਪਿਆਰ ਵੀ ਕਰਦਾ ਹੈ ਤੇ ਸੰਭਾਲਦਾ ਵੀ ਹੈ। ਕਰ ਕਰ ਦੇਖੈ ਆਪ ਦੇਹੇ ਸੋ ਪਾਈਐ। ਉਹੀ ਸੰਸਾਰ ਦੇ ਜੀਵ ਪਦਾਰਥ ਆਦਿਕ ਪ੍ਰਾਪਤ ਕਰਦੇ ਨੇ ਜੋ ਤੂੰ ਦਿੰਦਾ ਹੈ। ਜੇ ਪਰਮਾਤਮਾ ਵਨਸਪਤੀ ਪੈਦਾ ਹੀ ਨਾ ਕਰੇ ਅਸੀਂ ਫਲ ਕਿੱਥੋਂ ਖਾਈ। ਜੇ ਪਰਮਾਤਮਾ ਨੇ ਇਹ ਧਰਤੀ ਪੈਦਾ ਨਾ ਕੀਤੀ ਹੋਵੇ ਫਿਰ ਰਹਿਣ ਕਿਸ ਤਰ੍ਹਾਂ ਜਾਈਏ। ਉਹ ਜੋ ਤੂੰ ਦਿੰਦਾ ਹੈ ਉਹੀ ਅਸੀਂ ਪ੍ਰਾਪਤ ਕਰਦੇ ਹਾਂ।
ਤੂੰ ਦੇਖੈ ਥਾਪ ਉਥਾਪ ਦਰ ਵੀ ਨਾਈਐ।
ਪ੍ਰਭੂ ਸਾਰੇ ਜਗਤ ਨੂੰ ਤੂੰ ਪੈਦਾ ਵੀ ਕਰਦਾ ਹੈ ਫਿਰ ਸੰਭਾਲ ਵੀ ਲੈਂਦਾ ਹੈ ਆਪ ਸੰਭਾਲਦਾ ਹੈ। ਬਿਨਾਈਐ ਦਾ ਮਤਲਬ ਹੈ ਸਾਰਾ ਤੇਰੀ ਨਜ਼ਰ ਵਿੱਚ ਹੈ। ਬਿਨਾ ਤੋਂ ਭਾਵ ਨਜ਼ਰ ਬਿਨਾਈਐ ਤੋਂ ਭਾਵ ਤੇਰੀ ਨਜ਼ਰ ਵਿੱਚ ਹੈ ਸਾਰਾ ਜਗਤ। ਚਿੱਤ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਂਦਾ ਸਾਰਾ ਜਗਤ ਤੇਰੀ ਨਜ਼ਰ ਵਿੱਚ ਹੈ ਭਾਵ ਤੂੰ ਦੇਖਦਾ ਪਿਆ ਹੈ।
ਦੇਹੀ ਹੋਵਗ ਖਾਕ ਪਵਨ ਉਡਾਈਐ।
ਉਹ ਜਿਹੜੀ ਦੇਹੀ ਹੈ ਇੱਕ ਦਿਨ ਖਾਕ ਹੋ ਜਾਂਦੀ ਹੈ ਤੇਰੀ ਧੂੜ ਵੀ ਹਵਾ ਵਿੱਚ ਉੱਡ ਜਾਂਦੀ ਹੈ ਭਾਵ ਨੇਸ ਤੋਂ ਨਾਬੂਦ ਹੋ ਜਾਂਦੀ ਹੈ।
ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈਐ।
ਔਤਾਕ ਦਾ ਮਤਲਬ ਹੈ ਬੜੇ ਸੋਹਣੇ ਮਹਿਰਾਬਦਾਰ ਘਰ ਬੈਠਕਾਂ ਆਦਿਕ ਬੈਠਕ ਖਾਨੇ ਮਹਿਮਾਨ ਖਾਨੇ ਜਿਨ੍ਹਾਂ ਨੂੰ ਵਿਸ਼ੇਸ਼ ਰੂਪ ਵਿੱਚ ਸਜਾਇਆ ਹੁੰਦਾ ਸੰਵਾਰਿਆ ਹੁੰਦਾ ਹੈ। ਉਹ ਜਿਹੜੇ ਸੋਹਣੇ ਸੋਹਣੇ ਮਹਿਲ ਨੇ ਘਰ ਨੇ ਜੇ ਤਨ ਹੀ ਖਾਕ ਹੋ ਜਾਂਦਾ ਤੇ ਮਹਿਲ ਕਿੱਥੋਂ ਰਹਿਣੇ। ਇਹ ਮਹਿਲ ਵੀ ਨਹੀਂ ਲੱਭਦੇ ਭਾਵ ਪ੍ਰਾਪਤ ਨਹੀਂ ਕੀਤੇ ਜਾ ਸਕਦੇ।
ਇਹ ਦੀਵੀ ਅੰਧ ਘੋਰ ਕਬ ਮੋਹਾਈਐ।
ਚਿੱਟੇ ਦਿਨ ਚਾਨਣ ਹੁੰਦਿਆਂ ਮਨੁੱਖ ਇਸ ਤਰ੍ਹਾਂ ਜੀਵਦਾ ਜਿਵੇਂ ਘੋਰ ਹਨੇਰੇ ਵਿੱਚ ਹੋਵੇ। ਕਬ ਮੋਹਾਈਐ ਤੇ ਕਬ ਦਾ ਮਤਲਬ ਹੈ ਘਰ ਦਾ ਸਾਰਾ ਸਾਜੋ ਸਮਾਨ ਇਹਦਾ ਘਰ ਹੀ ਲੁੱਟਿਆ ਜਾਂਦਾ। ਇਹ ਤੇ ਦੁੱਖ ਦੀ ਗੱਲ ਹੈ ਨਾ ਕਿ ਦਿਨ ਦੀਵੀ ਘਰ ਲੁੱਟਿਆ ਜਾਏ। ਚਲੋ ਕੋਈ ਰਾਤ ਹੋਵੇ ਸੁੱਤਾ ਹੋਵੇ ਘਰ 'ਚ ਨਾ ਆਵੇ ਘਰ ਲੁੱਟਿਆ ਜਾਏ ਪਰ ਦਿਨ ਦੀਵੀ ਘਰ ਲੁੱਟਿਆ ਜਾ ਰਿਹਾ ਪਰਮਾਤਮਾ ਦੀ ਸਮਝ ਤੋਂ ਬਿਨਾ।
ਗਰਭ ਮੁਸੈ ਘਰ ਚੋਰ ਕਿਸ ਰੁਆਈਐ।
ਹਮ ਆਦਿਕ ਜਿਹੜੇ ਚੋਰ ਨੇ ਉਹ ਘਰ ਲੁੱਟਦੇ ਜਾ ਰਹੇ ਨੇ ਕਿਸ ਰੂਹ ਆਈ ਹੈ। ਰਵਾਈਏ ਸ਼ਬਦ ਨਹੀਂ ਹੈ। ਰਵਾਈਏ ਦਾ ਮਤਲਬ ਹੁੰਦਾ ਰੋਣਾ ਤੇ ਰੂਹ ਆਈਏ ਦਾ ਮਤਲਬ ਹੁੰਦਾ ਪੁਕਾਰ ਕਰਨੀ। ਕਿਸ ਨੂੰ ਜਾ ਕੇ ਆਖੀਏ ਪੁਕਾਰ ਵੀ ਤੇ ਤਾਂ ਹੀ ਕਰੇ ਨਾ ਜੇ ਸਮਝ ਆਵੇ। ਦਿਨ ਦੀਵੀ ਘਰ ਲੁੱਟਿਆ ਜਾ ਰਿਹਾ ਪਰ ਇਹ ਜੀਵ ਪੁਕਾਰ ਕਰਨ ਜੋਗਾ ਵੀ ਨਹੀਂ ਹੈ ਸਮਝ ਹੀ ਕੋਈ ਨਹੀਂ ਘਰ ਲੁੱਟਿਆ ਜਾ ਰਿਹਾ ਹੈ।
ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ।
ਗੁਰੂ ਦੇ ਸ਼ਬਦ ਦੀ ਰਾਹੀਂ ਜਪ ਕਰਦਿਆਂ ਕਰਦਿਆਂ ਜਿਹੜੇ ਮਨੁੱਖ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਇਹ ਕਾਮ ਆਦਿਕ ਚੋਰ ਨਹੀਂ ਲੱਗਦੇ ਔਰ ਉਹਨਾਂ ਦਾ ਜੀਵਨ ਜਾਗਰਤੀ ਵਿੱਚ ਆ ਜਾਂਦਾ ਸਮਝ ਵਿੱਚ ਆ ਜਾਂਦਾ। ਨਾਮ ਦੀ ਬਰਕਤ ਸਦਕਾ ਉਹ ਜਾਗ ਜਾਂਦੇ। ਸਿਮਰ 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 ਗੁਰ ਆਪਣਾ ਸੋਹਣਾ ਮਨ ਜਾਗਾਈ ਦੀ
अवस्था प्राप्त होंदी है।
शब्द निवारी आग जोत दी पाई है।
जदों नाम दा चानन होंदा अंदर शब्द दी जाप दी कमाई द्वारा बरकत द्वारा ता फिर तृष्णा आदिक दी आग बुझ जांदी है।
लाल रतन हर नाम गुर सुरत बुझाई है।
सब तो कीमती लाल रतन परमात्मा दा नाम है, करता पुरख दा नाम ही कीमती रतन है। नाम अमोलक रतन है, कीमती रतन कीमती लाल नाम है परमात्मा दा। और ये समझ नाम दी बरकत द्वारा, हे प्रभु तेरी मेहर दी बरकत द्वारा तेरी समझ आ जाती है और ये सुरत विच समझ आ जाती है, सोझी पै जाती है।
सदा रहै निकाम जे गुरमत पाई है।
जिन्हां नूं गुरमत प्राप्त हो जाती है, गुरु अनुसार जिहड़े चल पैंदे ने, ऐसे हिरदे फिर संसार दे पदार्थां दी कामना नहीं करते। विनतो दो होर जे मंगना क्योंकि समझ आ गई, विनतो दो होर जे मंगना सुर दुखां दे दुख देह नाम संतोखिया उतर मन की भुख।
रात दी है हर नाओ मन वसाई है।
हे प्रभु ऐसा पुरख तेरी बख्शी हुई समझ दा सदका दिन रात तेरे नाम नू मन विच वसाई रखदा है, तेरे नाम नाल उन्हां दा नाता जुड़ जांदा है।
नानक मेल मिलाए जे तुद पाई है।
तेरी रजा सदका तेनू पा जावे तां हे प्रभु नाम नाल जोड़ के तू उन्हां नू अपने नाल मिला लैंदा है, अपने विच अपेद कर देंदा है। सतगुरु मेहरां कर देवण, बाकी गल्लां बेशक याद ना रखणियां पर एक समझ अपना लैणा जरूर अपना लैणा कि गुरु ग्रंथ साहब महाराज विच ते गुरु नानक देव जी विच फर्क कोई नहीं। ये बाहरों उंजी आखण लग पैणा, भावें उंजी कहण लग पैणा भई हे गुरु ग्रंथ साहब महाराज तुसी गुरु नानक हो, कहंदे कहंदे गुरु नानक दिखण लग पैणे। हे गुरु नानक तू निरंकार है, निरंकार दिखाई पैण लग पवेगा, फिर समझ आ जाएगी। बड़े सोहणे इकालम दे दो बोल ने, वह कहंदा गुरु नानक गुरु गोबिंद सिंह ही खुदा है, जिधर देखता हूं उधर तू ही तू है, तू ही जिसम और तू ही तो रूह है। फिर साढ़े तो मुखातब होंगे कहंदा दीदारे खुदा गर ना हो तुमने देखा, गुरु नानक को देखो वही हो बहू है। ओ गुरु नानक निरंकार है, गुरु नानक ही गुरु ग्रंथ साहब महाराज ने, गुरु रामदास ने, फर्क कोई नहीं है। सतगुरु ऐसे बिद बनावन, ऐसिया मेहरां दी दात झोली विच पावन, बड़े प्रेम नाल एकाग्रता नाल आप सारिया ने सरवण किया। गुरु सारिया नू सानू ये समझ दी तौफीक बख्शन, नवाजिश करन, सानू गुरु बिना होर कोई दिखाई ना पवे। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਆਓ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਗੁਰੂ ਫਤਿਹ ਦੀ ਦਾਤ ਝੋਲੀ 'ਚ ਪਵਾਈਏ। ਪੇਸ਼ਤਰ ਆਖਰੀ ਪੰਕਤੀਆਂ ਸਾਰੇ ਜਾਣੇ ਮਿਲ ਕੇ ਆਪਣੇ ਕੰਠ ਦੁਆਰਾ ਆਖੀਏ।
ਰਾਤ ਦੀ ਹੈ ਹਰ
ਮਨ ਵਸਾਈਆ नानक मेल मिलाए जे तुद पाईऐ, वाहिगुरु जी का खालसा वाहिगुरु जी की फतेह।